ਪੰਨਾ ਨੰਬਰ 1360 ਤੇ ਮਹੱਲਾ ਪੰਜਵਾਂ ਗਾਥਾ ਇਹ ਸਿਰਲੇਖ ਹੇਠ 24 ਸ਼ਲੋਕ ਦਰਜ ਹੈ ਜੀ। ਇਹਨਾਂ ਦੀ ਜੋ ਭਾਸ਼ਾ ਸ਼ੈਲੀ ਲੱਗਦੀ ਹੈ ਉਹ ਵੀ ਜੋ ਸਹਿਸਕ੍ਰਿਤੀ ਸ਼ਲੋਕ ਪਾਪਾ ਕਰਕੇ ਹਟੇ ਉਹਨਾਂ ਦੇ ਨਾਲ ਮਿਲਮੀ ਜੁਲਮੀ ਲੱਗਦੀ ਹੈ ਜੀ। ਤੇ ਸਹਿਸਕ੍ਰਿਤੀ ਤੋਂ ਕੀ ਭਾਵ ਬਣਦਾ ਵੈਸੇ?
ਹਜ਼ਾਰਾਂ ਭਗਤਾਂ ਨੇ ਜਿਹਦੇ ਵਿਚ ਲਿਖਿਆ ਹੋਇਆ ਰਚਨਾ ਕੀਤੀ ਹੈ।
ਅੱਛਾ ਜੀ, ਤੇ ਉਹ ਥੋੜੀ ਸੰਸਕ੍ਰਿਤ ਦੇ ਵੱਲ ਝੁਕਾਉ ਦੀ ਭਾਸ਼ਾ ਲੱਗਦੀ?
ਹਾਂ, ਸੰਸਕ੍ਰਿਤ ਨੂੰ ਸਹਿਸਕ੍ਰਿਤੀ ਕਿਹਾ ਹੋਇਆ। ਸੰਸਕ੍ਰਿਤੀ ਦਾ ਅਰਥ ਕੁਛ ਹੋਰ ਬਣ ਜਾਂਦਾ। ਸੰਸਕ੍ਰਿਤੀ ਹੁੰਦੀ ਹੈ ਸਾਡੇ ਕੋਈ ਰਸਮੋ ਰਿਵਾਜ, ਸੰਸਕ੍ਰਿਤੀ ਹੈ ਭਾਸ਼ਾ। ਤੇ ਹਜ਼ਾਰਾਂ ਬੰਦਿਆਂ ਨੇ, ਹਜ਼ਾਰਾਂ ਭਗਤਾਂ ਨੇ ਇਹਦੇ ਵਿਚ ਆਪਣੀ ਬਾਣੀ ਲਿਖੀ ਹੈ।
ਤੇ ਇਹਦਾ ਇਹ ਭਾਵ ਹੈ ਕਿ ਗੁਰਮਤ ਪਹਿਲਾਂ ਇਸ ਭਾਸ਼ਾ ਵਿਚ ਸੀ, ਹੈ ਜੀ?
ਹਾਂ, ਇਸ ਭਾਸ਼ਾ ਵਿਚ ਸੀ। ਗੁਰਬਾਣੀ ਨੂੰ ਵੇਦਬਾਣੀ ਕਹਿੰਦੇ ਸੀ। ਵੇਦ ਦਾ ਅਰਥ ਗਿਆਨ ਹੁੰਦਾ, ਗੁਰ ਦਾ ਵੀ ਅਰਥ ਗਿਆਨ ਹੁੰਦਾ। ਗਿਆਨ ਬਾਣੀ, ਵੇਦ ਬਾਣੀ ਕੋਈ ਗੱਲ,
ਚਾਹੇ ਲਿਪੀ ਗੁਰਮੁਖੀ ਵਰਤੀ ਹੈ ਪਰ ਭਾਸ਼ਾ ਉਹ ਸੰਸਕ੍ਰਿਤ ਵਾਲੀ ਹੈ ਜੀ।
ਹਾਂਜੀ ਹਾਂਜੀ,
ਠੀਕ ਹੈ। ਤੇ ਗਾਥਾ ਦੇ ਬਾਰੇ ਇੱਕ ਆਪਣੇ ਟੀਕਾਕਾਰ ਲਿਖਦੇ ਹੈ ਜੀ ਕਿ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਕੁਛ, ਕਹਿੰਦੇ ਗਾਥਾ ਇੱਕ ਛੰਦ ਹੈ ਜਿਸ ਦਾ ਨਾਂ ਆਰਿਆ ਅਤੇ ਗਾਹਾ ਵੀ ਹੈ। ਇਹ ਇੱਕ ਪ੍ਰਾਚੀਨ ਭਾਸ਼ਾ ਜਿਸ ਵਿਚ ਸੰਸਕ੍ਰਿਤ, ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਏ ਹਨ। ਤੇ ਉਹ ਕਹਿੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਹਿਸਕ੍ਰਿਤੀ ਸ਼ਲੋਕ ਅਤੇ ਗਾਥਾ ਇਸੇ ਭਾਸ਼ਾ ਵਿਚ ਹਨ।
ਗਾਥਾ ਨੂੰ ਗਾਥਾ ਕਹਿਤਾ ਇੱਥੇ, ਉਹ ਗਾਥਾ ਕਹਿੰਦੇ ਨੇ ਸਾਡੇ। ਗਾਥਾ ਕਿਹਾ ਹੋਇਆ ਕਥਨ ਕਰਨਾ, ਕਥਨ ਕਰਨਾ ਜਿਵੇਂ ਇਕੱਠ ਕੀ ਕਰੇ ਕਹਾਣੀ, ਇਹ ਗਾਥਾ ਕਹਿੰਦੇ ਨੇ ਕਹਾਣੀਆਂ ਨੂੰ, ਸਾਖੀਆਂ ਨੂੰ। ਹਰ ਕੀ ਕਥਾ ਨੂੰ ਗਾਥਾ ਕਿਹਾ ਹੋਇਆ ਇਹਦੇ ਚ, ਉਹ ਗਾਥਾ ਕਹਿੰਦੇ ਨੇ ਪੁਰਾਣੇ ਗ੍ਰੰਥਾਂ ਵਾਲੇ।
ਉਹ ਕਹਿੰਦੇ ਅਸਲ ਵਿਚ ਗਾਥਾ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਨਹੀਂ ਹੈ, ਇਸ ਵਿਚ ਸਮਝਣ ਸ਼ਬਦ ਦੀ ਵਰਤੋਂ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਪ੍ਰਾਕਿਰਤ ਹੈ।
ਸੰਸਕ੍ਰਿਤ ਤੋਂ ਬਾਅਦ ਬੋਲੀ ਬਦਲ ਗਈ ਹੈ, ਪ੍ਰਾਕਿਰਤ ਅਪਭ੍ਰੰਸ਼ ਭਾਸ਼ਾ ਹੈ, ਕਈ ਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਨੇ।
ਅੱਛਾ ਜੀ, ਗਾਥਾ ਦੇ ਅਰਥ ਕਥਾ, ਪ੍ਰਸੰਗ, ਕਹਾਣੀ, ਉਪਦੇਸ਼ ਆਦਿ ਹਨ, ਪਰ ਗਾਥ ਦੇ ਅਰਥ ਪਦਾਰਥ ਵੀ ਹਨ।
ਉਹ ਗਾਥਾ ਹੁੰਦੀ ਹੋਈ ਜ਼ਿਆਦਾ ਸੰਸਾਰੀ ਗੱਲ ਵਿਚ, ਸੰਸਾਰ ਦੇ ਵਿਚ ਉਹ ਦ੍ਰਿਸ਼ਮਾਨ ਕੁਛ ਕੀਤਾ ਹੋਇਆ, ਸੰਸਾਰ ਨੂੰ ਮੂਹਰੇ ਰੱਖ ਕੇ ਸਮਝਾਇਆ ਹੋਇਆ ਹੈ ਬ੍ਰਹਮ ਗਿਆਨ।
ਅੱਛਾ ਜੀ, ਜਿੱਥੇ ਤੱਕ ਗਾਥਾ ਬਾਣੀ ਦਾ ਸੰਬੰਧ, ਇਹ 24 ਪਦਿਆਂ ਤੇ ਆਧਾਰਿਤ ਹੈ। ਇਸ ਦੇ ਰਚਨਹਾਰ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਇਸ ਬਾਣੀ ਦੇ 6ਵੇਂ, 10ਵੇਂ ਅਤੇ 18ਵੇਂ ਪਦੇ ਵਿਚ ਗਾਥਾ ਸ਼ਬਦ ਦੀ ਵਰਤੋਂ ਇਸ ਬਾਣੀ ਦੇ ਸਿਰਲੇਖ ਅਤੇ ਮਨੋਰਥ ਨੂੰ ਨਿਪੂਰਨ ਕਰਦੀ ਹੈ। ਠੀਕ ਹੈ, ਵੀ 3 ਸ਼ਲੋਕਾਂ ਵਿਚ ਗਾਥਾ ਦੇ ਅਰਥ ਆਪਾਂ ਨੂੰ ਸਮਝਾਉਣਗੇ 5ਵੇਂ ਪਾਤਸ਼ਾਹ। ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਜੀ ਪਹਿਲਾ ਸ਼ਲੋਕ, ਮਹੱਲਾ ਪੰਜਵਾਂ ਗਾਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਪੂਰ ਪੋਹਪ ਸੁਗੰਧਾ, ਪਰਸ ਮਾਨੁਖਯ ਦੇਹੰਗ ਮਲੀਣੰ, ਮੱਜਾ ਰੁਦਰ ਦੁਰਗੰਧਾ, ਨਾਨਕ ਅਥ ਗਰਬੇਣ ਅਗਿਆਨਨ।
ਉਹ ਕਹਿੰਦੇ ਨੇ ਅਗਿਆਨੀ ਆਦਮੀ ਹੈ ਜਿਹੜਾ, ਤੇ ਸਰੀਰ ਦਾ ਉਹਨੂੰ ਬਹੁਤ ਬੜਾ ਗਰਬ ਹੈ, ਅਹੰਕਾਰ ਹੈ। ਅਸਲੀਅਤ ਕੀ ਹੈ ਸਰੀਰ ਦੀ, ਬਾਹਰਲੇ ਦੀ? ਕਿ ਜਿਹੜੇ ਸੁਗੰਧੀ ਵਾਲੇ ਅੱਤ, ਸੁਗੰਧੀ ਵਾਲੇ ਫੁੱਲ ਨੇ, ਜੇ ਇਹਨਾਂ ਨਾਲ ਵੀ ਸਾਰਾ ਉਧਰ ਭਰ ਲਈਏ, ਪੇਟ ਭਰ ਲਈਏ, ਖਾ ਲਈਏ, ਰੱਜ ਲਈਏ, ਤੇ ਸਰੀਰ, ਇਹ ਸਰੀਰ ਦੇ ਸਪਰਸ਼ ਨਾਲ ਉਹ ਵੀ ਮਲੀਨ ਬਣ ਜਾਂਦੇ ਨੇ, ਉਹਦੇ ਚ ਗੰਦਗੀ ਬਣ ਜਾਂਦੀ ਹੈ, ਉਹ ਗੰਦਗੀ ਦਾ ਰੂਪ ਧਾਰਨ ਕਰ ਲੈਂਦੇ ਨੇ। ਜਾਂ ਫਿਰ ਉਹਦਾ ਸਾਡਾ ਜਿਹੜਾ ਹਜ਼ਮ ਹੋ ਜਾਂਦਾ, ਉਹਦਾ ਕੀ ਬਣਦਾ? ਮੱਝਾ, ਮਿੱਝ, ਚਰਬੀ, ਰੁਦਰ, ਖੂਨ ਬਣਦਾ ਜਿਹੜਾ, ਉਹਦੀ ਵੀ ਕੋਈ ਉਹ ਸਮੈਲ ਦੁਰਗੰਧ ਵਰਗੀ ਹੁੰਦੀ ਹੈ, ਉਹ ਫੁੱਲਾਂ ਵਾਲੀ ਸਮੈਲ ਨਹੀਂ ਰਹਿੰਦੀ। ਯਾਨੀ ਫੁੱਲਾਂ ਦੀ ਸਮੈਲ ਨੂੰ ਨਾਸ਼ ਕਰਕੇ ਸਾਡਾ ਸਰੀਰ ਦੁਰਗੰਧ ਵਿੱਚ ਬਦਲ ਲੈਂਦਾ ਉਹਨੂੰ, ਫਿਰ ਇਹਦਾ ਅਹੰਕਾਰ ਕਰਨਾ ਕਿੰਨੀ ਅਗਿਆਨਤਾ ਦੀ ਗੱਲ ਹੈ।
ਇਸ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਨਾ ਜੀ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ,
ਪਾਪੀ ਸੀ ਤਨ ਗੱਡੀਏ, ਸੁੱਕਾ ਪਾਈਏ ਤਤ, ਜੇ ਅਸੀਂ ਖਾ ਲੈਣੇ ਆ ਉਹ ਬਸ ਬੇਕਾਰ ਹੋ ਜਾਂਦਾ।
ਕਹਿਣ ਦਾ ਭਾਵ ਇਹੀ ਹੈ ਕਿ ਜੋ ਵੀ ਇਸ ਸਰੀਰ ਦੇ ਨਾਲ ਭੋਜਨ ਜੇ ਆ ਕੇ ਕੋਈ ਮਾਇਆ ਦਾ ਪਦਾਰਥ ਲੱਗ ਜਾਂਦਾ, ਉਹਦੀ ਵਿਸ਼ਟਾ ਹੀ ਬਣ ਜਾਂਦੀ ਹੈ ਜੀ।
ਦੇਖੋ ਜੀ, ਖਾਣ ਨੂੰ ਛੱਤੀ ਅੰਮ੍ਰਿਤ ਲੈ, ਮਾਂ ਦੀ ਉਹਦੀ ਵਿਸ਼ਤਾ ਜਾਂ ਮਿਝਿਆ ਖੂਨ ਬਣਦਾ ਉਹ ਵੀ ਅਸੀਂ ਤਾਂ ਬਾਹਰ ਡੁੱਲਿਆ ਹੋਵੇ ਖੂਨ ਉਹਨੂੰ ਕੋਈ ਹੱਥ ਨਹੀਂ ਲਾਉਣਾ ਚਾਹੁੰਦਾ ਉਹਨੂੰ ਮਲੀਨ ਸਮਝਦੇ ਨੇ
ਕਰਪੂਰ ਹੁੰਦਾ
ਕਰਪੂਰ ਹੁੰਦਾ ਪੇਟ ਨੂੰ ਭਰ ਲੈਣਾ ਹੱਥ ਨਾਲ ਉਹ ਕਾਫੂਰ ਨਹੀਂ ਹੁੰਦਾ ਉਹ ਕਾਫੂਰ ਹੈ
ਅੱਛਾ ਇਹ ਕਾਫੂਰ ਨਹੀਂ ਹੁੰਦਾ ਜੀ
ਨਾ 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 ਕਰਪੂਰ ਦਾ ਮਤਲਬ ਹੁੰਦਾ ਹੱਥ ਨਾਲ ਢਿੱਡ ਭਰ ਲੈਣਾ
ਅੱਛਾ ਇਹਨਾਂ ਨੂੰ ਲੱਗਦਾ ਵੀ ਇਹ ਕਪੂਰ ਹੈ ਜਿਹੜਾ ਮੁਸ਼ਕ ਕਪੂਰ ਹੁੰਦਾ
ਉਹ ਕਿਤੇ ਖਾਈਦਾ ਹੁੰਦਾ
ਉਹ ਕਹਿੰਦੇ ਐ ਵੀ ਉਹ ਲਾਈਦਾ ਹੁੰਦਾ ਨਾ ਕਰਪੂਰ ਪੋਪ ਸੁਗੰਧਾ
ਉਹ ਪੋਪ ਦੀ ਸੁਗੰਧ ਥੋੜੀ ਹੈ ਕਰਪੂਰ
ਅੱਛਾ ਜੀ
ਉਹ ਕਰਪੂਰ ਨਹੀਂ ਹੈ ਇਹ ਜਿਹੜੇ ਨੇ ਨਾ ਫੁੱਲ ਪੋਪ ਸੁਗੰਧੀ ਵਾਲੇ ਪੋਪ ਜਿਹੜੇ ਨੇ ਨਾ ਕਰਪੂਰ ਦਾ ਤਾਂ ਅਰਥ ਹੈ ਪੇਟ ਭਰਨਾ ਫਿਰ ਹਾਥੀ ਨੂੰ ਕਰਪੂਰ ਕਹਿੰਦੇ ਨੇ ਉਹ ਸੁੰਡ ਨਾਲ ਪੇਟ ਭਰਦਾ
ਅੱਛਾ ਜੀ ਇਹ ਇਹਨੂੰ ਪਰ ਮੁਸ਼ਕ ਕਾਫੂਰੇ ਲਿਖ ਦਿੰਦੇ
ਕਾਫੂਰ ਹੈ ਲਫ਼ਜ਼ ਉਹ ਕਰਪੂਰ ਨਹੀਂ ਹੈ ਕਰਪੂਰ ਲਫ਼ਜ਼ ਅਲੱਗ ਹੈ ਕਰਪੂਰ ਲਫ਼ਜ਼ ਅਲੱਗ ਹੈ
ਜਿਹੜੇ ਅਨਪੜ੍ਹ ਲੋਕ ਹੈ ਉਹਨੂੰ ਮੁਸ਼ਕ ਕਪੂਰੇ ਕਹਿੰਦੇ ਪਰ ਉਹ ਮੁਸ਼ਕ ਕਾਫੂਰ ਹੁੰਦਾ ਹੈ ਜੀ
ਕਾਫੂਰ ਹੈ ਜੀ ਲਫ਼ਜ਼ ਉਰਦੂ ਦਾ ਲਫ਼ਜ਼ ਹੈ ਸਾਡਾ ਲਫ਼ਜ਼ ਨਹੀਂ ਸਾਡੀ ਭਾਸ਼ਾ ਦਾ ਸੰਸਕ੍ਰਿਤ ਸ਼ਲੋਕ ਭਾਸ਼ਾ ਕਿਹੜੀ ਵਰਤੋਂਦੀ ਹੈ ਇੱਥੇ ਉਹ ਕਾਫੂਰ ਦਾ ਭਾਸ਼ਾ ਹੋਰ ਦਾ ਲਫ਼ਜ਼ ਹੈ
ਅੱਛਾ ਕਹਿਣਾ ਫਿਰ ਕਰਪੂਰ ਪੋਪ ਸੁਗੰਧਾ ਵੀ ਜੇ ਆਪਾਂ ਸੁਗੰਧੀ ਵਾਲੇ ਫੁੱਲ ਨਾਲ ਵੀ ਆਪਣਾ ਪੇਟ ਭਰ ਲਈਏ
ਹੋਰ ਕੋਈ ਚੀਜ਼ ਨਾ ਖਾਈਏ ਬਿਲਕੁਲ
ਅੱਛਾ ਜੀ
ਮੈਂ ਫੁੱਲੇ ਫੁੱਲ ਖਾਈਏ ਸੁਗੰਧੀ ਵਾਲੇ
ਪਰਸ ਮਨੁੱਖ ਦੇਹੰਗ ਮਲੀਨੰਗ ਪਰਸ ਦਾ ਕੀ ਭਾਵ ਹੈ ਜੀ
ਸਪਰਸ਼ ਕਰਕੇ ਮਨੁੱਖਾ ਦੇਹ ਨੂੰ ਖੁਸ਼ਬੂ ਆ ਉਹਨੂੰ ਨਾਸ ਕਰ ਦਿੰਦੇ ਨੇ
ਅੱਛਾ ਪਰ ਖਾਣ ਦੀ ਗੱਲ ਤਾਂ ਇੱਥੇ ਵੀ ਨਹੀਂ ਹੋਈ ਪਰਸ ਦੀ ਗੱਲ ਹੋਈ ਹੈ
ਭੂਰ ਦਾ ਮਤਲਬ ਹੈ ਹੀ ਖਾਣਾ ਹੱਥ ਨਾਲ ਪੇਟ ਭਰਨਾ
ਅੱਛਾ ਜੀ
ਪੂਰ ਕਹਿ ਪੂਰਾ ਕਰ ਲੈ ਨਾਲ ਹੱਥ ਨਾਲ ਹੱਥ ਲਾਏ ਤੇ ਤਾਂ ਨਹੀਂ ਉਹਦੀ ਉਹ ਵਿਸ਼ਤਾ ਬਣਦੀ ਫੁੱਲਾਂ ਦੀ ਪਰਸੇ ਕਰਨਾ ਦੇਹੀ ਦੇ ਵਿੱਚ ਚਲੇ ਗਏ ਸਪਰਸ਼ ਕਰਕੇ ਦੇਹੀ ਨੂੰ
ਅੱਛਾ ਜੀ
ਹੱਥ ਲਾਏ ਤੇ ਨੀ ਵਿਸ਼ਤਾ ਬਣਦੇ ਉਹ ਹੱਥ ਲਾਏ ਤੇ ਨੀ ਉਹਨਾਂ ਦੀ ਦੁਰਗੰਧ ਬਣਦੀ ਖਾਦੇ ਤੇ ਦੁਰਗੰਧ ਨੂੰ
ਅੱਛਾ ਉਸ ਤੋਂ ਬਾਅਦ ਫਿਰ ਮੱਝਾ ਰੁਦਰ ਦੁਰਗੰਧਾ
ਇਹਨਾਂ ਦਾ ਮਤਲਬ ਦੋਹੇ ਸਿਆਂ ਚਲਿਆ ਗਿਆ ਉਹ ਜੇ ਹਜਮ ਹੋ ਗਏ ਵੀ ਜਿਹਨੂੰ ਅਸੀਂ ਕਹੀਏ ਸਾਡੇ ਸਰੀਰ ਦਾ ਹਿੱਸਾ ਬਣਿਆ ਉਹ ਵੀ ਰੁਦਰ ਆ ਮੱਝਾ ਚਰਬੀ ਆ ਖੂਨ ਬਣਿਆ
ਠੀਕ ਹੈ ਜਿਹੜਾ ਰਹਿ ਗਿਆ ਉਹ ਦੁਰਗੰਧਾ ਬਣ ਗਿਆ ਜੀ
ਉਹ ਤਾਂ ਜਿਆਦਾ ਹੀ ਦੁਰਗੰਧਾ ਬਣ ਗਿਆ ਵਿਸ਼ਟਾ
ਤੇ ਬਾਕੀ ਦੁਰਗੰਧਾ ਬਣ ਗਿਆ ਨਾਨਕ ਅਥ ਗਰਮੇਣ ਅਗਿਆਨਣੋ ਵੀ ਇਸ ਸਰੀਰ ਦਾ ਇਸ ਦਾ ਗਰਭ ਕਰਨ ਦੀ ਕੀ ਲੋੜ ਹੈ ਜੀ
ਯਾਨੀ ਫੁੱਲ ਵਾਲੀ ਸਮੈਲ ਤਾਂ ਚਰਬੀ ਯਾਰ ਖੂਨ ਚੋਂ ਨਹੀਂ ਆਉਂਦੀ ਉਹ ਤਾਂ ਨਾਸ਼ਤੇ ਹੋ ਗਈ ਬਿਲਕੁਲ ਖੁਸ਼ਬੂ ਤਾਂ ਨਾਸ਼ਤੇ ਕਰਤੀ ਨਾ ਉਹਦੀ ਅਸੀਂ ਕੰਚਨ ਦੇ ਹੀ ਇਹਨੂੰ ਨੀ ਕਿਹਾ ਕੰਚਨ ਦੇ ਹੀ ਕਿਹਾ ਇਹ ਪਵਿੱਤਰ ਹੋਜੂਗਾ ਇਹ ਹੋਜੂਗਾ ਜਿਵੇਂ ਕਹਿੰਦੇ ਨੇ ਰਸਨਾ ਪਵਿੱਤਰ ਕਰੋ ਰਸਨਾ ਪਵਿੱਤਰ ਇਹ ਪਵਿੱਤਰ ਵਾਲੀ ਚੀਜ਼ ਨੀ ਇਹ ਪਵਿੱਤਰ ਕਰਨ ਵਾਲੀ ਰਸਨਾ ਜਿਹੜੀ ਆ ਉਹ ਆਤਮਾ ਪਵਿੱਤਰ ਕਰਨ ਵਾਲੀ ਗੱਲ ਹੈ
ਠੀਕ ਹੈ ਵੀ ਜਿਹੜਾ ਨਿਰਾਕਾਰੀ ਸਰੀਰ ਹੈ ਉਹੀ ਪਵਿੱਤਰ ਹੋ ਸਕਦਾ ਇਹਦੀ ਹਾਲਤ ਤਾਂ ਇਹ ਹੈ ਵੀ ਇਹ ਤਾਂ ਦੁਰਗੰਧਾ ਹੀ ਹੈ ਜੀ
ਇਹ ਤਾਂ ਪਵਿੱਤਰ ਚੀਜ਼ਾਂ ਨੂੰ ਖਾ ਕੇ ਪਵਿੱਤਰ ਕਰ ਦਿੰਦਾ ਪਾਣੀ ਦੇਵਤਾ ਅੰਨ ਦੇਵਤਾ ਉਹ ਦੇਵਤੇ ਨੇ ਉਹਨਾਂ ਨੂੰ ਖਾ ਦੇਖੋ ਨਾ ਦੁੱਧ ਅੰਮ੍ਰਿਤ ਹੈ ਜਦ ਪੀ ਲਿਆ ਬਸ ਗਿਆ
ਮਨਜੂਰੀ ਯਾ ਤਾਂ ਬਣ ਜੂ ਮੱਝਾ ਯਾ ਰੁਦਰ ਤੇ ਬਾਕੀ ਦੁਰਗੰਧਾ ਬਣ ਜੂ
ਮੈਂ ਕਹਿਣਾ ਜੇ ਕੋਈ ਉਲਟੀ ਵੀ ਕਰ ਦੇਵੇ ਖਾ ਕੇ ਉਹ ਵੀ ਉਹਦੇ ਵੱਲ ਚੱਕਣ ਨੂੰ ਜੀ ਨਹੀਂ ਕਰਦਾ ਕਿਸੇ ਦਾ
ਠੀਕ ਹੈ ਜੀ ਮਾਇਆ ਦਾ ਹੀ ਸਰੀਰ ਹੈ ਇਹ ਤੇ ਮਾਇਆ ਦੀ ਕੋਈ ਚੀਜ਼ ਇਹਦੇ ਨਾਲ ਮਿਲ ਕੇ ਇਹਨੂੰ ਪਵਿੱਤਰ ਨਹੀਂ ਕਰ ਸਕਦੀ ਹਾਂ ਜੀ
ਇਹ ਪਵਿੱਤਰ ਨਹੀਂ ਕਰਦਾ ਕਿਸੇ ਚੀਜ਼ ਨੂੰ ਇਹ ਤਾਂ ਨਸ਼ਟ ਕਰਦਾ ਉਹਨਾਂ ਨੂੰ ਅੰਮ੍ਰਿਤਾਂ ਨੂੰ ਵੀ ਅੰਮ੍ਰਿਤ ਇਹਦੇ ਨਾਲ ਜੁੜ ਕੇ ਤਾਂ ਨਸ਼ਟ ਹੋ ਜਾਂਦਾ
ਠੀਕ ਹੈ ਪਰ ਜਦੋਂ ਆਪਾਂ ਹੁਣ ਬਹੁਤ ਵਾਰ ਸ਼ਬਦ ਵਰਤ ਦਿੰਦੇ ਹਾਂ ਗੁਰੂ ਕਾ ਲੰਗਰ ਫਿਰ ਉਹ ਇਹ ਸ਼ਲੋਕ ਜੇ ਆਪਾਂ ਪੜ੍ਹੀਏ ਤਾਂ ਗੁਰੂ ਕਾ ਲੰਗਰ ਤਾਂ ਆਪਾਂ ਕਿਵੇਂ ਕਹਾਂਗੇ ਉਹਦੀ ਤਾਂ ਫਿਰ ਅੱਗੇ ਜਾ ਕੇ ਆਹੀ ਮੱਝਾ ਰੁਦਰ ਤੇ ਦੁਰਗੰਧ ਬਣਦੀ ਹੈ
ਗੁਰੂ ਕਾ ਲੰਗਰ ਤਾਂ ਜਿਹੜਾ ਹੈਗਾ ਸ਼ਬਦ ਲੰਗਰ ਹੈ ਗੁਰੂ ਕਾ ਇਹ ਤਾਂ ਰਸੋਈ ਹੈ ਜਿੱਥੇ ਰਸੋਈ ਤੇਰੀਆਂ ਘਿਓ ਮੈਦਾ ਖਾਣ ਗੁਰੂ ਕਾ ਲੰਗਰ ਜਿਹੜਾ ਹੈਗਾ ਉਹ ਸ਼ਬਦ ਹੈਗਾ ਗੁਰੂ ਨੇ ਤਾਂ ਸ਼ਬਦ ਨੂੰ ਲੰਗਰ ਬਣਿਆ ਅਸੀਂ ਆਪਣੇ ਮਰਜ਼ੀ ਨਾਲ ਉਹ ਗੁਰੂ ਕਾ ਲੰਗਰ ਦੂਆ ਬਣਾ ਲਿਆ ਚਾਹੇ ਕੜਾਹ ਪ੍ਰਸ਼ਾਦ ਚਾਹੇ ਛੱਤੀ ਪਦਾਰਥ ਜਿਹੜੀ ਮਾਇਆ ਦਾ ਲੰਗਰ ਬਣਾ ਲਿਆ ਗੁਰੂ ਤਾਂ ਨਿਰਾਕਾਰ ਹੈ ਨਿਰਾਕਾਰ ਤੇ ਦੇਖ ਰਹਿਣ ਵਾਲਾ ਹੈ ਉੱਥੇ ਗੁਰੂ ਦੇ ਘਰ ਤਾਂ ਕੇਵਲ ਨਾਮ ਹੈ ਹੋਰ ਕੁਛ ਹੈ ਹੀ ਨੀ ਨਾਮ ਦਾ ਲੰਗਰ ਹੀ ਗੁਰੂ ਕਾ ਲੰਗਰ ਹੈ ਹੋਰ ਨੀ ਕੋਈ ਲੰਗਰ ਗੁਰੂ ਦਾ ਹੁੰਦਾ
ਠੀਕ ਹੈ ਫਿਰ ਆਪਾਂ ਨੂੰ ਸੰਕੋਚ ਕਰਨਾ ਚਾਹੀਦਾ ਕਿ ਜੋ ਭਾਸ਼ਾ ਆਪਾਂ ਵਰਤ ਰਹੇ ਹਾਂ ਗੁਰਮਤ ਤੋਂ ਉਲਟ ਹੈ ਜੀ
ਗੁਰਮੁਖੀ ਭਾਸ਼ਾ ਗੁਰਮਤ ਦੀ ਭਾਸ਼ਾ ਹੁੰਦੀ ਹੈ, ਗੁਰਮੁਖੀ ਤਾਂ ਹੀ ਨਹੀਂ ਮਨਮੁੱਖਾਂ ਦੀ ਭਾਸ਼ਾ, ਮਨਮੁੱਖ ਨੇ ਸਾਰੇ ਜਿਹੜੇ ਜਿਨ੍ਹਾਂ ਨੇ ਭਾਸ਼ਾਵਾਂ ਬਣਾਈਆਂ ਤੋੜਿਆ ਮਰੋੜਿਆ, ਮਨਮੁੱਖਾਂ ਨੇ ਸਾਰਾ ਕੁਝ ਵਿਗਾੜਿਆ, ਗੁਰਮੁਖਾਂ ਨੇ ਨੀ ਵਿਗਾੜਿਆ ਸੀਗਾ।
ਠੀਕ ਹੈ, ਕਿਉਂਕਿ ਕੋਈ ਵੀ ਜੋ ਭੋਜਨ ਹੈ ਪਰਸ ਮਨੁੱਖ ਦੇਹਿੰਗ ਮਲੀਨ, ਉਹ ਮਲੀਨ ਹੋ ਜਾਂਦਾ ਤੇ ਮੱਝਾਂ ਰੁਦਰ ਤੇ ਦੁਰਗੰਧਾ ਪੈਦਾ ਹੁੰਦੀ ਉਹਦੇ ਚ, ਬਸ
ਬਿਲਕੁਲ।
ਠੀਕ ਹੈ ਜੀ, ਇੱਥੇ ਪਹਿਲੇ ਸ਼ਲੋਕ ਦੀ ਸਮਾਪਤੀ ਹੈ ਜੀ।
ਹਾਂਜੀ।